ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ।
ਇਹ ਬਾਬਾ ਪਰਮੇਸ਼ਰ ਬਜ਼ੁਰਗ ਸਾਰਿਆਂ ਦੇ ਸਿਰੋਮਣੀ ਜਿਸ ਨੂੰ ਤੂੰ ਆਪ ਦਾਤ ਬਖਸ਼ ਦਿੰਦੇ ਹੋ, ਉਹੀ ਜਨ ਭਗਤ ਜਨ ਤੇਰੇ ਪਾਸੋਂ ਦਾਤ ਪਾਉਂਦੇ ਆ ਗੁਰਾਂ ਦੁਆਰਾ।
ਪਾਵੇ ਤਾਂ ਸੋ ਜਨ ਦੇਹ ਜਿਸ ਨੂੰ
ਮਹਾਰਾਜ ਆਪ ਗੁਰਾਂ ਦੁਆਰਾ ਪ੍ਰੇਮਾ ਭਗਤੀ ਬਖਸ਼ ਦਿੰਦੇ ਹੋ, ਉਹ ਮਹਾਰਾਜ ਬ੍ਰਹਮ ਵਿਦਿਆ ਦੀ ਦਾਤ ਆਤਮ ਆਨੰਦ ਰੂਪੀ ਦਾਤ ਨੂੰ ਪਾਉਂਦੇ ਹਨ।
ਹੋਰ
ਕੋਈ ਕੀ ਕਰ ਸਕਦੇ ਵਿਚਾਰੇ ਗਰੀਬ ਤੁਛ ਜਿਹੜੇ ਹਨ, ਪੁੰਨਾ ਤੋਂ ਹੀਣੇ, ਸਾਧਨਾ ਤੋਂ ਹੀਣੇ।
ਇੱਕ ਭਰਮ ਭੁੱਲੇ ਫਿਰਹਿ ਦਹ ਦਿਸ,
ਇੱਕ ਭਰਮ ਵਿੱਚ ਭੁੱਲੇ ਹੋਏ ਦਸੋ ਦਿਸਾ ਦੇ ਪਦਾਰਥਾਂ ਚ ਤੁਰੇ ਫਿਰਦੇ ਹੈ, ਜੂਨਾ ਚ ਦਸੋ ਦਿਸਾ ਤੁਰੇ ਫਿਰਦੇ ਹੈ।
ਇੱਕ ਨਾਮ ਲਾਗ ਸਵਾਰੇ,
ਇੱਕ ਐਸੇ ਜਿਹੜੇ ਗੁਰਮੁਖ ਹਨਗੇ ਉਹਨਾਂ ਨੂੰ ਨਾਮ ਚ ਲਾ ਕਰਕੇ ਸਵਾਰ ਲਿਆ ਉਹਨਾਂ ਦਾ ਜੀਵਨ।
ਗੁਰ ਪ੍ਰਸਾਦੀ ਮਨ ਭਇਆ ਨਿਰਮਲ,
ਇਹਨਾਂ ਦਾ ਗੁਰਾਂ ਦੀ ਕਿਰਪਾ ਕਰਕੇ ਮਨ ਮਹਾਰਾਜ ਸ਼ੁੱਧ ਹੋ ਗਿਆ ਹੈ।
ਜਿਨ੍ਹਾਂ ਭਾਣਾ ਭਾਵੇ,
ਅਤੇ ਉਹ ਕੌਣ ਹਨ ਜਿਨ੍ਹਾਂ ਨੂੰ ਆਪਦਾ ਭਾਣਾ ਪਾਉਂਦਾ ਚੰਗਾ ਲੱਗਦਾ ਹੈ।
ਨਾਨਕ ਜਿਸ ਦੇਹ ਪਿਆਰੇ,
ਜਿਨ੍ਹਾਂ ਨੂੰ ਹੇ ਪਿਆਰੇ ਅਕਾਲ ਪੁਰਖ ਗੁਰੂ ਸਾਹਿਬ ਜੀ ਕਹਿੰਦੇ ਬਖਸ਼ਦੇ ਹੋ ਤੁਸੀਂ,
ਸੋਈ ਜਨ ਪਾਵੇ,
ਉਹੀ ਮਹਾਰਾਜ ਆਪਦੇ ਆਨੰਦ ਨੂੰ ਸਰੂਪ ਨੂੰ ਪਾ ਸਕਦੇ ਹਨ।
ਆਵੋ ਸੰਤ ਪਿਆਰੇ ਹੋ,
ਆਵੋ ਹੇ ਸੰਤ ਭਗਤ ਜਨੋ ਪਿਆਰੇ ਹੋ ਵਾਹਿਗੁਰੂ ਦੇ
ਕਥ ਕੀ ਕਰੇ ਕਹਾਣੀ,
ਜੋ ਕਥਨ ਤੋਂ ਰਹਿਤ ਪਰਮੇਸ਼ਰ ਹੈ ਉਹਦੀ ਕਥਾ ਕਥਨ ਕਰੀਏ। ਇਹ ਦੱਸੋ ਅਕਥ ਸਰੂਪ ਦੀ ਕਥਾ, ਸੋ ਅਕਥ ਕੀ ਕਥਾ ਸੁਣੇ ਉਹਦੀ ਕਹਾਣੀ ਦੇ ਤਾਈ। ਅਕਥ ਤਾਂ ਹੈ ਉਹ ਸ਼ਕਤੀ ਬਿਰਤੀ ਕਰ ਕਥਨ ਨਹੀਂ ਕੀਤਾ ਜਾਂਦਾ, ਕਹਾਣੀ ਲੱਖਣਾ ਬਿਰਤੀ ਦੁਆਰਾ ਉਹਦੀ ਕਥਨ ਕਰੀਏ।
ਕਰਹਿ ਕਹਾਣੀ ਅਕਥ ਕੇਰੀ,
ਕਹੀਏ ਕਹਾਣੀ ਕਿਸ ਪ੍ਰਕਾਰ ਸਰਗੁਣ ਸਰੂਪ ਧਾਰ ਕੇ ਜਿਵੇਂ ਜੀਆਂ ਨੂੰ ਜੀ ਦਾਨ ਦਿੱਤਾ ਹੈ, ਫੇਰ ਜੋ ਸਾਰਿਆਂ ਦਾ ਆਤਮਾ ਹੈ ਉਹ ਅਕਥ ਸਰੂਪ ਹੈ, ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ, ਉਸ ਅਕਥ ਸਰੂਪ ਦੀ ਕਥਾ ਨੂੰ ਕਹੀਏ ਸਰੂਪ ਲੱਖਣਾ ਦੁਆਰਾ। ਹਾਹੀ ਨੂੰ ਕੰਨਾ ਨੀ ਮੁਗਤਾ ਹੀ ਹੈ ਨਾ, ਹਾਹਾ ਜੀ ਕਰਹਿ ਵਾਲਾ ਇੱਥੇ ਬੀੜ ਛਪਿਆ ਕਰਹਾ, ਕਰਹਿ ਚਾਹੀਦਾ।
ਕਰਹਿ ਕਹਾਣੀ ਅਕਥ ਕੇਰੀ,
ਕਰੀਏ ਕਹਾਣੀ ਅਕਥ ਸਰੂਪ ਦੀ ਕਥਾ ਸਰੂਪ ਲੱਖਣਾ ਦੁਆਰਾ, ਤਟਸਥੀ ਲੱਖਣਾ ਦੁਆਰਾ।
ਕਿਸ ਦੁਆਰਾ ਪਾਈ,
ਕਿਸ ਸਾਧਨਾ ਦੁਆਰਾ ਉਹ ਪਰਮੇਸ਼ਰ ਨੂੰ ਪਾਈਦਾ ਹੈ।
ਤਨ ਮਨ ਧਨ ਸਭ ਸੌਪ ਗੁਰੂ ਕਾ,
ਆਪ ਕਹਿੰਦੇ ਨੇ ਪਾਈ ਤਨ ਦਾ ਜਿਹੜਾ ਮਾਨ ਹੈ ਤੇ ਮਨ ਦਾ ਜਿਹੜਾ ਅਹੰਕਾਰ ਹੈ ਤੇ ਤਨ ਮਨ ਧਨ ਜੋ ਹੈ ਇਹ ਸਤਿਗੁਰਾਂ ਦੇ ਅੱਗੇ ਸੌਂਪਦੇ, ਇਹਦੀ ਮੇਹਰ ਛੱਡ।
ਹੁਕਮ ਮੰਨਿਆ ਪਾਈ ਹੈ,
ਮਹਾਰਾਜ ਦਾ ਹੁਕਮ ਮੰਨੀਏ ਤਾਂ ਪਰਮੇਸ਼ੁਰ ਪਾਇਆ ਜਾਂਦਾ ਹੈ। ਹੁਕਮ ਕੀ ਹੈ ਜੀ? ਉਹ
ਹੁਕਮ ਮੰਨਿਓ ਗੁਰੂ ਕੇਰਾ,
ਹੁਕਮ ਭਾਈ ਸਤਿਗੁਰਾਂ ਦਾ ਹੈ ਮੰਨਣਾ ਕਰੋ।
ਗਾਵੋ ਸੱਚੀ ਬਾਣੀ,
ਇਹ ਧੁਰ ਕੀ ਬਾਣੀ ਜਿਹੜੀ ਸੱਚੀ ਹੈ ਇਹਦਾ ਕੀਰਤਨ ਕਰੋ, ਗਾਉਣਾ ਕਰੋ।
ਕਹਿ ਨਾਨਕ ਸੁਣੋ ਸੰਤ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹੇ ਸੰਤ ਆਤਮਕ ਪੁਰਖੋ ਸੁਣੋ,
ਕਥੇ ਹੋ ਅਕਥ ਕਹਾਣੀ,
ਇਸ ਪ੍ਰਕਾਰ ਅਕਥ ਸਰੂਪ ਦੀ ਕਥਾ ਦੇ ਤਾਂ ਹੀ ਸਰੂਪ ਲੱਖਣਾ ਦੁਆਰਾ ਟਸਤੀ ਲੱਖਣਾ ਦੁਆਰਾ ਕਥਨ ਕਰਿਓ।
ਇਹ ਮਨ ਚੰਚਲਾ,
ਇਸ ਮਨ ਨੂੰ ਸਿੱਖਿਆ ਦੇਵੋ।
ਚਤੁਰਾਈ ਕਿਨੈ ਨਾ ਪਾਇਆ,
ਇਹ ਮਨ ਚੰਚਲਤਾਈ ਕਰਨ ਵਾਲਿਆ, ਚਤੁਰਾਈ ਲੋਕਾਂ ਨੂੰ ਗੱਲਾਂ ਸੁਣਾ ਕੇ ਖੁਸ਼ ਕਰ ਲੈਣੇ, ਆਪ ਕਮਾਈ ਨਹੀਂ ਕਰਦਾ, ਇਉਂ ਵਾਕਾਂ ਦੀ ਚਤੁਰਾਈ ਕਰਕੇ ਕਿਸੇ ਨੇ ਪਰਮੇਸ਼ਰ ਨੂੰ ਪਾਇਆ ਨੀ। ਗੱਲੀ ਜੇ ਸੌ ਪਾਈਏ ਤੋਤਾ ਕਿਉਂ ਫਸਦਾ, ਤੋਤਾ ਵਿਚਾਰਾ ਕਿਉਂ ਫਸੇ ਜੇ ਗੱਲਾਂ ਸੋਹਣੀਆਂ ਕਰਨ ਜਾਣਦਾ ਹੁੰਦਾ ਹੈ। ਇਸੇ ਪ੍ਰਕਾਰ ਚੰਚਲਤਾਈ ਕਰਕੇ ਮਨ ਚਿਤਾਈ ਦੀਆਂ ਗੱਲਾਂ ਸਿੱਖ ਲਈਆਂ, ਲੋਕਾਂ ਦੇ ਨਾਲ ਪ੍ਰਸ਼ਨ ਉੱਤਰ ਕਰ ਲਏ, ਚਰਚਾ ਵਾਰਤਾ ਕਰ ਲਈ, ਇਉਂ ਚਿਤਰਾਈ ਨਾਲ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ ਹੈ।
ਚਿਤਰਾਈ ਨਾ ਪਾਇਆ ਕਿਨੈ,
ਕਿਸੇ ਨੂੰ ਵੀ ਚਿਤਰਾਈ ਨਾਲ ਪਿਛਲੇ ਯੁਗਾਂ ਚ ਵੀ ਨਹੀਂ ਪ੍ਰਾਪਤ ਕੀਤਾ। ਇਸ ਪਰ ਚਿਤਰਾਈ ਰੇ ਜਨ ਮਨ ਮਾਧੋ ਸੋ ਲਾਈ ਹੈ, ਚਤੁਰਾਈ ਨਾ ਚਤੁਰ ਭੁਜ ਪਾਈ ਹੈ।
ਸੁਣ ਮਨ ਮੇਰੇ,
ਜੇ ਤੁਸੀਂ ਸਾਡੀ ਸਿੱਖਿਆ ਨੂੰ ਹੇ ਮੇਰੇ ਪਿਆਰਿਆ ਮਨਾ ਸੁਣਨਾ ਕਰ।
ਮਾਇਆ ਮੋਹਣੀ,
ਇਹ ਜਿਹੜੀ ਮੋਹਣੀ ਹੈ ਨਾ ਮਾਇਆ, ਸਾਰਿਆਂ ਨੂੰ ਮੋਹਿਤ ਕਰਨ ਵਾਲੀ,
ਇਹ ਭਰਮ ਭੁਲਾ,
ਇਸ ਮਾਇਆ ਮੋਹਣੀ ਨੇ ਇਹ ਤੇ ਇਹਨਾਂ ਪਦਾਰਥਾਂ ਚ ਲਾ ਕੇ ਇਸ ਸਰੀਰ ਨੂੰ ਇਤ ਕਰ ਦਿੱਤਾ ਹੈ, ਨਾਸ਼ ਕਰਤਾ ਹੈ, ਤੇ ਭਰਮ ਵਿਚ ਭੁਲਾ ਤਾ ਜੀਵ ਆਤਮਾ ਦੇ ਤਾਂ ਇਸ ਪ੍ਰਕਾਰ ਭਰਮ ਚ ਭੁਲਾ ਕੇ ਇਤ ਕਰਤਾ ਸਾਰਾ ਸੰਸਾਰ, ਸਮਾਪਤ ਕਰੀ ਜਾਂਦੀ ਹੈ। ਅਸੀਂ ਮਾਇਆ ਮੋਹਣੀ ਹੈ ਸਾਰਿਆਂ ਨੂੰ ਮੋਹਤ ਕਰਕੇ।
ਮਾਇਆ ਤਾਂ ਮੋਹਣੀ ਤਿੰਨੇ ਕੀਤੀ,
ਇਹ ਜਿਹੜੀ ਮਾਇਆ ਮੋਹਤ ਕਰਨ ਵਾਲੀ ਹੈ ਉਸੇ ਨੇ ਪ੍ਰਵਿਰਤ ਕੀਤੀ ਹੈ ਪਰਖਣ ਵਾਸਤੇ।
ਠਗੋਲੀ ਪਾਈ ਆ,
ਜਿਸ ਨੇ ਠਗੋਲੀ ਪਾਈ ਆ, ਠੱਗ ਬੂਟੀ ਮਾਇਆ ਦਾ ਮੋਹ ਰੂਪੀ ਪਾਈ ਹੈ ਈਸ਼ਵਰ ਨੇ ਪਰਖਣ ਵਾਸਤੇ ਸਾਡੇ, ਕਿ ਮੇਰੇ ਵੱਲ ਆਉਂਦੇ ਕਿ ਪਦਾਰਥਾਂ ਵਿਚ ਖਚਿਤ ਹੁੰਦੇ ਹੈ। ਜਿਸ ਮਾਇਆ ਰੂਪੀ ਠੱਗ ਬੂਟੀ ਨੂੰ ਉਸ ਨੇ ਪਰਖਣ ਤ੍ਰਿਗੁਣ ਪੁਰਖਾਂ ਦੇ ਉੱਤੇ ਪਾ ਦਿੱਤਾ ਹੈ,
ਕੁਰਬਾਨ ਕੀਤਾ ਤਿਸੈ ਬਿਟ ਹੋ,
ਇਸ ਗੱਲ ਚ ਵੀ ਉਹਦੀ ਸਿਫਤ ਹੀ ਕਰਨੀ ਬਣਦੀ ਹੈ। ਕੁਰਬਾਨ ਉਸ ਵਾਹਿਗੁਰੂ ਤੋਂ ਆਪਣਾ ਆਪ ਵਾਰਨਾ ਕਰੀਏ, ਜਿਸ ਨੇ ਐਸਾ ਮਾਇਆ ਦਾ ਮੋਹ ਮਿੱਠਾ ਲਾਇਆ, ਪਤਾ ਨੀ ਲੱਗਦਾ ਜੀਆਂ ਨੂੰ ਵੀ ਕਿਵੇਂ ਨਿਕਲ ਸਕੀਏ, ਵਿਚੇ ਫਸੇ ਰਹਿੰਦੇ ਸ੍ਰੇਸ਼ਟ ਦੀ ਨਿਆਈ। ਸੋ ਇਹ ਮਾਇਆ ਦਾ ਮੋਹ ਇੱਠਾ ਮਿੱਠਾ ਲਾਇਆ, ਮਿੱਠਾ ਹੈ ਤੇਲੀਏ ਦੀ ਨਿਆਈ, ਤੇ ਪਿਆਰਾ ਲੱਗਦਾ ਹੈ ਜਿਵੇਂ ਜ਼ਹਿਰ ਦੇ ਲੱਡੂਆਂ ਦੇ ਵਿੱਚ ਉਤੋਂ ਮਿੱਠਾ ਭਰਿਆ ਹੋਇਆ ਹੋਵੇ। ਇਸ ਪ੍ਰਕਾਰ ਇਹ ਮਾਇਆ ਦਾ ਮੋਹ ਮਿੱਠੇ ਤੇਲੀਏ ਦੀ ਨਿਆਈ ਹੈ, ਜਿਹੜਾ ਮਿੱਠਾ ਲੋਕਾਂ ਨੂੰ ਲੱਗਦਾ ਲਾਇਆ ਹੋਇਆ ਹੈ।
ਕਹੇ ਨਾਨਕ ਮਨ ਚੰਚਲ,
ਮਹਾਰਾਜ ਸਾਹਿਬ ਕਹਿੰਦੇ ਹੇ ਮਨਾ ਚੰਚਲਤਾ ਹੀ ਕਰਦਾ ਹੈ,
ਚਤੁਰਾਈ ਕਿਨੈ ਨਾ ਪਾਇਆ,
ਵਾਤਾਂ ਦੀ ਚਤੁਰਾਈ ਕਰਕੇ ਭਾਈ ਕਿਸੇ ਨੂੰ ਵਾਹਿਗੁਰੂ ਨੂੰ ਨਹੀਂ ਪ੍ਰਾਪਤ ਕੀਤਾ। ਜੇ ਤੂੰ ਪ੍ਰਾਪਤ ਕਰਨਾ ਤਾਂ ਚਤੁਰਾਈ ਛੱਡ ਕੇ ਮਹਾਰਾਜ ਦੀ ਆਗਿਆ ਵੀ ਚੱਲ, ਭਾਣੇ ਵੀ ਚੱਲ, ਹੁਕਮ ਮਨ ਹੋ ਮੈਂ ਛੱਡ, ਨਾਮ ਚ ਲਿਵ ਲਾ, ਫਿਰ ਪਰਮੇਸ਼ੁਰ ਦੀ ਪ੍ਰਾਪਤੀ ਹੋਵੇਗੀ।
ਕੁਰਬਾਨ ਕੀਤਾ
ਕਿਸੈ ਬਿਟੋ, ਜਿਨ ਮੋਹ ਮਿੱਠਾ ਲਾਇਆ,
ਕਹਿ ਨਾਨਕ ਮਨ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਸਾਹਿਬ ਜੀਓ। ਇਹ ਮਨ ਪਿਆਰਿਆ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਪਿੱਛੇ ਸ੍ਰੀ ਅਨੰਦ ਸਾਹਿਬ ਦੀਆਂ 10 ਪੌੜੀਆਂ ਹੋਈਆਂ ਹਨ, ਹੁਣ 11ਵੀਂ ਪੌੜੀ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਾਰੰਭ ਕਰਦੇ ਹਨ, ਆਗਿਆ ਕਰਦੇ ਹਨ, ਮਨ ਦੁਆਰਾ ਉਪਦੇਸ਼ ਦਿੰਦੇ ਹਨ ਸਤਿਗੁਰੂ ਜੀ।
ਇਹ ਮਨ ਪਿਆਰਿਆ,
ਇਹ ਮੇਰੇ ਪਿਆਰਿਆ ਮਨ,
ਸਦਾ ਸੱਚ ਸੰਭਾਲੇ,
ਸਦਾ ਵਾਤ ਸੱਚ ਸਰੂਪ ਪਰਮੇਸ਼ੁਰ ਨੂੰ ਸੰਭਾਲੇ, ਯਾਦ ਕਰਨਾ ਕਰ।
ਇਹ ਕੁਟੰਬ ਤੂੰ ਜੇ ਦੇਖਦਾ,
ਜਿਹੜਾ ਕੁਟੰਬ ਇਸਤਰੀ ਤੋਂ ਵਧਿਆ ਆ ਪਰਿਵਾਰ ਤੂੰ ਵੇਖ ਰਿਹਾ ਹੈ,
ਚੱਲੇ ਨਾਹੀਂ ਤੇਰੇ ਨਾਲੇ,
ਬਈ ਤੇਰੇ ਨਾਲ ਸਾਥ ਨਹੀਂ ਜਾਵੇਗਾ,
ਸਾਥ ਤੇਰੇ ਚੱਲੇ ਨਾਹੀਂ,
ਇਹ ਤੇਰੇ ਨਾਲ ਨਹੀਂ ਜਾਏਗਾ। ਹਜ਼ੂਰ ਨੂੰ ਕਿਹਾ,
ਇਸ ਨਾਲ ਕਿਉਂ ਚਿੱਤ ਲਾਈ,
ਇਸ ਦੇ ਨਾਲ ਚਿੱਤੀ ਬਿਰਤ ਨੂੰ ਕਿਉਂ ਲਾਉਣਾ ਕਰਨਾ ਹੈ,
ਐਸਾ ਕੰਮ ਮੂਲੇ ਨਾ ਕੀਤਾ,
ਇਹੋ ਜਿਹਾ ਕੰਮ ਮੂਲ ਉੱਕਾ ਹੀ ਕਦਾਚਿਤ ਨਹੀਂ ਕਰਨਾ ਚਾਹੀਦਾ ਜਨਮ ਤੋਂ ਲਾ ਕੇ,
ਅੰਤ ਪਛੋਤਾਈ,
ਇਸ ਕਾਰਜ ਦੇ ਕਰਨੇ ਕਰਕੇ, ਮੋਹ ਦੇ ਕਰਕੇ ਅੰਤ ਨੂੰ ਪਛਤਾਤਾਪ ਕਰਨਾ ਪਵੇ। ਇਹ ਬਚਨ ਗੁਰੂ ਮਹਾਰਾਜ ਸਾਹਿਬ ਜੀ ਜਦੋਂ ਉਚਾਰਨ ਕੀਤੇ ਹਨ, ਇੱਕ ਭਾਈ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਨੰਦ ਸਿੰਘ ਸੀ, ਇਸ ਨੂੰ ਬਰਾਗ ਆ ਗਿਆ। ਇਹਦੇ ਮਾਤਾ ਪਿਤਾ ਨੇ ਕਿਹਾ ਕਿ ਮਹਾਰਾਜ ਇਹਦਾ ਪਰਿਵਾਰ ਸੀ, ਪਰਿਵਾਰ ਦਾ ਇਹ ਮੋਹ ਨਹੀਂ ਕਰਦਾ ਸੱਚੇ ਪਾਤਸ਼ਾਹ, ਆਪਦੇ ਸ਼ਰਨ ਵਿੱਚ ਇਸ ਨੂੰ ਲਿਆਏ ਹੈ, ਇਹ ਸਾਡੇ ਬੱਚੇ ਦਾ ਕਾਨੀ ਪਤਾ ਨਹੀਂ ਪ੍ਰੇਤ ਲੱਗਾ ਕਿ ਕੀ ਇਹਨੂੰ ਛਾਇਆ ਹੋਈ ਹੈ, ਇਸ ਦਾ ਭਲਾ ਕਰੋ ਜੀ। ਹਜ਼ੂਰ ਨੇ ਉਸ ਬੱਚੇ ਨੂੰ ਬੁਲਾ ਕੇ ਗੁਰੂ ਸਾਹਿਬ ਜੀ ਨੂੰ ਬਚਨ ਕੀਤੇ ਕਿ ਦੱਸ ਭਾਈ ਕੀ ਕਾਰਨ ਹੈ। ਕਹਿਣ ਲੱਗਾ ਮਹਾਰਾਜ ਆਪਦੀ ਬਾਣੀ ਪੜ੍ਹਨੇ ਕਰਕੇ, ਆਨੰਦ ਸਾਹਿਬ ਦਾ ਪਾਠ ਕਰਨੇ ਕਰਕੇ ਮੈਨੂੰ ਵਿਰਾਗ ਲੱਗਾ ਹੈ। ਸਤਿਗੁਰੂ ਜੀ ਨੇ ਕਿਹਾ ਇਹ ਧਨ ਭਾਗ ਹੈ ਜੇ ਵਿਰਾਗ ਲੱਗਾ ਹੈ। ਇਹਦੇ ਮਾਤਾ ਨੂੰ ਕਿਹਾ ਕਿ ਭਾਈ ਤੁਹਾਨੂੰ ਗੁਰੂ ਕਿਆਨ ਹੋਰ ਪੁੱਤਰ ਦਿੱਤਾ, ਤੁਸੀਂ ਜਾਓ, ਇਹ ਪ੍ਰਸੰਨ ਹੋ ਕੇ ਚਲੇ ਗਏ, ਇਹ ਮਹਾਰਾਜ ਦੀ ਸ਼ਰਨ ਵਿੱਚ ਰਹਿੰਦਾ ਰਿਹਾ। ਹਜ਼ੂਰ ਨੇ ਇੱਕ ਦਿਨ ਪੁੱਛਿਆ ਕਿ ਕਹੋ ਭਾਈ ਸਿੱਖਾ ਤੈਨੂੰ ਵਿਰਾਗ ਗੁਰਬਾਣੀ ਤੋਂ ਲੱਗਾ, ਬੜੇ ਤੇਰੇ ਬੜੇ ਧਨ ਭਾਗ ਹੈ, ਤੈਨੂੰ ਅਸੀਂ ਵੀ ਭੇਟ ਕਰਨੀ ਚਾਹੁੰਦੇ ਹਾਂ। ਸੁਣ ਕੇ ਕਹਿਣ ਲੱਗਾ ਮਹਾਰਾਜ ਇਸ ਦਾ ਜੰਮ ਮਰਨ ਤੋਂ ਬਚਣ ਵਾਸਤੇ ਆਪ ਦੀ ਸ਼ਰਨ ਆਏ ਹੈ, ਆਪ ਇਸ ਪ੍ਰਕਾਰ ਬਚਨ ਮੈਨੂੰ ਕਿਉਂ ਕਹਿੰਦੇ ਹੋ, ਆਪਦੀ ਤਾਂ ਸ਼ਰਨ ਅਸੀਂ ਲਈ ਹੈ। ਸੁਣ ਕੇ ਮਹਾਰਾਜ ਕਿਹਾ ਸਿੱਖਵਾ ਜੇ ਤਾਂ ਤਿਆਗੀ ਬਣਨਾ ਤਾਂ ਇਹੋ ਜਿਹਾ ਬਣੋ ਜਿਸ ਪ੍ਰਕਾਰ ਕੋਈ ਰਸਤੇ ਦੇ ਵਿੱਚ ਰਾਹੀ ਤੁਰਿਆ ਜਾਂਦਾ ਸੀ, ਉੱਥੇ ਇੱਕ ਸਾਧੂ ਬੈਠਾ ਵੇਖਿਆ, ਉਸ ਨੇ ਸਾਧੂ ਬੈਠੇ ਨੂੰ ਵੇਖ ਕਰਕੇ ਕਿਸੇ ਆਦਮੀ ਨੂੰ ਲਿਆ ਕੇ ਮਠਿਆਈ ਚੜ੍ਹਾਈ ਅਤੇ ਦੁਸ਼ਾਲਾ ਚੜ੍ਹਾਇਆ, ਕੁਝ ਮੋਹਰਾਂ ਚੜ੍ਹਾਈਆਂ, ਉਹ ਭੇਟਾ ਕਰਨ ਵਾਲਾ ਚਲਿਆ ਗਿਆ, ਸਾਧੂ ਨੇ ਉਸ ਨੂੰ ਕੋਈ ਅਸੀਸ ਨਹੀਂ ਦਿੱਤੀ, ਕੋਈ ਬਚਨ ਨਹੀਂ ਬੋਲਿਆ। ਇਸ ਨੇ ਦੂਸਰੇ ਆਦਮੀ ਨੇ ਆ ਕੇ ਨਾ ਹੀ ਮਠਿਆਈ ਚੱਕ ਕੇ ਖਾ ਲਈ, ਨਾ ਹੀ ਦੁਸ਼ਾਲਾ ਲਾ ਲਿਆ, ਨਾਲੇ ਮੋਹਰਾਂ ਚੱਕ ਲਈਆਂ, ਉਹਨੂੰ ਵੀ ਸਾਧੂ ਨੂੰ ਕੁਝ ਨਹੀਂ ਕਿਹਾ। ਜੇ ਤਿਆਗੀ ਬਣਨਾ ਤਾਂ ਇਹੋ ਜਿਹਾ ਬਣ, ਸਾਧ ਬਣਨਾ ਤਾਂ ਮਹਾਰਾਜ ਨੇ ਕਿਹਾ। ਸੁਣ ਕੇ ਕਹਿਣ ਲੱਗਾ ਮਹਾਰਾਜ ਇਹੋ ਜਿਹਾ ਸਾਧ ਬਣਾ ਤਾਂ ਬੜਾ ਔਖਾ ਹੈ। ਫਿਰ ਸਤਿਗੁਰੂ ਜੀ ਨੇ ਦੂਜਾ ਦ੍ਰਿਸ਼ਟਾਂਤ ਦਿੱਤਾ ਕਿ ਕੋਈ ਸ਼ਿਕਾਰੀ ਸੀ, ਉਹ ਰਾਤ ਨੂੰ ਕਿਤੋਂ ਸ਼ਿਕਾਰ ਨਾ ਮਿਲਿਆ, ਭੁੱਖਾ ਪਿਹਾਇਆ, ਮੀਂਹ ਪੈ ਕੇ ਹਟਿਆ ਸੀ, ਇੱਕ ਬਿਰਸ਼ ਦੇ ਹੇਠਾਂ ਸੰਘਣੇ ਚ ਉਜਾੜ ਵਿੱਚ ਟਿਕ ਗਿਆ। ਉੱਥੇ ਕਬੂਤਰ ਤੇ ਕਬੂਤਰੀ ਰਹਿੰਦੇ ਸੀ। ਉਹਨਾਂ ਨੇ ਕਿਹਾ ਵੀ ਆਪਣੇ ਘਰ ਚ ਰਾਹੀ ਆਇਆ ਹੈ, ਇਹਦੀ ਪ੍ਰਾਹੁਣਚਾਰੀ ਕੁਝ ਕਰਨੀ ਚਾਹੀਦੀ, ਪਹਿਲਾਂ ਪਾਲਾ ਲਾਉਣਾ ਚਾਹੀਦਾ ਹੈ। ਪਾਲਾ ਲਾਉਣ ਵਾਸਤੇ ਇਹਨਾਂ ਨੇ ਆਪਦੀ ਚੁੰਝ ਵਿੱਚ ਇੱਕ ਤੁਖਦੀ ਮੀਂਗਣ ਕਿਸੇ ਭੱਠੀ ਵਿੱਚੋਂ ਲਿਆਂਦੀ, ਉਹ ਲਿਆ ਕੇ ਸੁੱਟਤੀ ਅੱਗੇ। ਕੁਝ ਕੱਖ ਇਹਨਾਂ ਨੇ ਆਲਣੇ ਚ ਸੁੱਟਤੇ, ਕੁਝ ਚਾਨਣ ਕਰਕੇ ਅੱਗ ਦੇ ਨਾਲ, ਉਸ ਨੇ ਲੱਕੜਾਂ ਬਹੁਤ ਪਈਆਂ ਸੀ ਉਹਦੇ ਨਾਲ ਬਾਲਣ ਦੇ ਨਾਲ ਸੇਕ ਲਿਆ, ਪਾਲਾ ਲਾ ਲਿਆ। ਫਿਰ ਕਬੂਤਰ ਤੇ ਕਬੂਤਰੀ ਨੇ ਆਪਣਾ ਗ੍ਰਿਸ਼ਤੀਆਂ ਵਾਲਾ ਧਰਮ ਵਿਚਾਰ ਕੇ ਕਿਹਾ ਕਿ ਮੈਂ ਇਹ ਆਪਦਾ ਪ੍ਰਾਣ ਦੇ ਦਿੰਦੀ ਹਾਂ। ਇਹ ਕਹਿੰਦੀ ਹੋਈ ਕਬੂਤਰੀ ਜੋ ਡਿੱਗ ਪਈ, ਉਸ ਵੇਲੇ ਉਹ ਸ਼ਿਕਾਰੀ ਨੂੰ ਖਾ ਲਈ। ਫਿਰ ਦੂਸਰਾ ਕਬੂਤਰ ਵੀ ਡਿੱਗ ਪਿਆ, ਦੋਹਾਂ ਨੂੰ ਇਹਨੇ ਖਾ ਲਿਆ। ਖਾਣ ਤੋਂ ਬਾਅਦ ਇਹਦੇ ਅੰਦਰ ਵਿਰਾਗ ਹੋਇਆ ਕਿ ਮਨਾ ਲੋਕ ਤਪੱਸਿਆ ਤਪ ਕਰਦੇ ਇੱਥੇ ਆ ਕੇ, ਅਤੇ ਤੂੰ ਇੱਥੇ ਦੇਖ ਤੈਨੂੰ ਇਹ ਕਬੂਤਰ ਅਤੇ ਕਬੂਤਰੀ ਨੇ ਆਪਣਾ ਆਹਾਰ ਤੇਰਾ ਬਣਾ ਕੇ, ਤੈਂ ਚੰਗਾ ਨਹੀਂ ਕੰਮ ਕੀਤਾ। ਉਸ ਨੇ ਵਿਕਰਮਾਜੀਤ ਦੇ ਪਾਸੋਂ ਡੰਡ ਲੈਣਾ ਕੀਤਾ। ਇਸ ਪ੍ਰਕਾਰ ਜੇ ਗ੍ਰਿਸ਼ਤੀ ਬਣਨਾ ਤਾਂ ਕਬੂਤਰ ਅਤੇ ਕਬੂਤਰੀ ਵਰਗਾ ਬਣ। ਫਿਰ ਇੱਕ ਸਿੱਖ ਦੀ ਵਿਸਾਖੀ ਮਹਾਰਾਜ ਨੇ ਸੁਣਾਈ ਕਿ ਸਿੱਖ ਬਣਨਾ ਤਨ ਮਨ ਧਨ ਸਭ ਗੁਰੂ ਸਾਹਿਬ ਦਾ ਸਮਝ। ਇਹਨੇ ਕਿਹਾ ਮਹਾਰਾਜ ਮੇਰੇ ਪਾਸੇ ਤਾਂ ਕੁਛ ਹੋ ਨਹੀਂ ਸਕਦਾ। ਹਜ਼ੂਰ ਨੇ ਕਿਹਾ ਭਾਈ ਪਿਛਲੇ ਜਨਮ ਵਿੱਚ ਜਦੋਂ ਅਸੀਂ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਤਪ ਕਰ ਰਹੇ ਸੀ, ਉਸ ਵਕਤ ਜ਼ੁਲਮ ਦਾ ਨਾਸ਼ ਕਰਨ ਵਾਸਤੇ ਅਸੀਂ ਉੱਠ ਕੇ ਹਜ਼ੂਰ ਸਾਹਿਬ ਵਾਲੇ ਤਪ ਵਾਲੇ ਸਥਾਨ ਤੋਂ ਬਘੌਰ ਸਾਹਿਬ ਲੱਖ ਗਊ ਦੇ ਤਾਂ ਕਤਲ ਕਰਨ ਲੱਗੇ ਸੀਗੇ ਕਸਾਈ, ਉਹਨਾਂ ਨੂੰ ਅਸੀਂ ਨਾਸ਼ ਕਰਕੇ ਉਸ ਵੇਲੇ ਸਾਡਾ ਦੁਸ਼ਟ ਦਮਨ ਨਾਮ ਪਿਆ, 1100 ਵਰਾ ਰਾਜ ਕੀਤਾ। ਉਸ ਵਕਤ ਤੂੰ ਸਾਡਾ ਸੇਵਕ ਸੀ ਅਤੇ ਇੱਕ ਦਿਨ ਤੈਨੂੰ ਕਿਹਾ ਕਿ ਤੂੰ ਅਰਾਕੇ ਦੇ ਪੱਠੇ ਵੇਖੇ, ਕਹਿੰਦੇ ਹਾਂ ਜੀ ਬੜੇ ਕੱਖ ਪੱਠੇ ਪਾਏ ਹੈ। ਅਸੀਂ ਕਹੇ ਤੂੰ ਝੂਠ ਬੋਲਿਆ, ਉੱਠਣ ਦਾ ਮਾਰਿਆ ਜਾ ਦਲਿਦਰੀਆ, ਤੇਰਾ ਘਰ ਕਿਵੇਂ ਨਿਵੇਗਾ। ਉਹ ਸਾਡੇ ਬਚਨ ਕਰਕੇ ਤੂੰ ਭਾਈ ਨੰਦ ਸਿੰਘ ਦਲਿਦਰੀ ਹੋ ਗਿਆ, ਹੁਣ ਸਾਡੀ ਸ਼ਰਨ ਵਿੱਚ ਆਇਆ ਦਸਮ ਸਰੂਪ ਦੀ ਵਿੱਚ, ਅਸੀਂ ਹੁਣ ਉਸ ਬਚਨ ਅਨੁਸਾਰ ਤੇਰਾ ਨਿਰਵਾਹ ਆਪੇ ਕਰਾਂਗੇ। ਗੁਰੂ ਘਰ 'ਚ ਲਿਖਾ ਪੜ੍ਹੀ ਦਾ ਕੋਈ ਕੰਮ ਕਰਿਆ ਕਰ ਅਤੇ ਤੇਰਾ ਗੁਜ਼ਾਰਾ ਹੋ ਜਾਏਗਾ। ਸੁਣ ਕਰਕੇ ਭਾਈ ਨੰਦ ਸਿੰਘ ਨੇ ਹੱਥ ਜੋੜੇ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤੁਕ ਦੇ ਤੋਂ ਸਾਧੂ ਦੇ ਅਤੇ ਗ੍ਰਸਤੀ ਦੇ ਸਿੱਖ ਦੇ ਲੱਖਣ ਦੱਸੇ ਸਨ, ਇਹਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ।
ਐਸਾ ਕੰਮ ਮੂਲੇ ਨਾ ਕੀਚੈ,
ਐਸਾ ਕੰਮ ਮੂਲ ਉੱਕਾ ਕਦਾਚਿਤ ਨਹੀਂ ਕਰਨਾ ਚਾਹੀਦਾ।
ਅੰਤ ਪਛੋਤਾਈ,
ਇਸ ਕਾਰਜ ਦੇ ਕਰਨੇ ਕਰਕੇ ਅੰਤ ਨੂੰ ਪਛਤਾਪ ਕਰਨਾ ਪਵੇ।
ਸਤਿਗੁਰੂ ਕਾ ਉਪਦੇਸ਼ ਸੁਣ ਤੂੰ,
ਹੇ ਭਾਈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਰਵਣ ਕਰ,
ਹੋਵੇ ਤੇਰੇ ਨਾਲੇ,
ਜੇ ਤੂੰ ਸੁਣੇਗਾ ਤੇਰੇ ਨਾਲ ਪਰਲੋਕ ਚ ਸਾਥ ਦੇਵੇਗਾ।
ਨਾਨਕ ਮਨ ਪਿਆਰੇ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਹੇ ਮੇਰੇ ਪਿਆਰੇ ਮਨ,
ਸਦਾ ਸੱਚ ਸੰਭਾਲੇ,
ਤੂੰ ਸਦਾ ਵਾਤ ਸੱਚੇ ਪਰਮੇਸ਼ਰ ਨੂੰ ਸੰਭਾਲ, ਯਾਦ ਕਰ
ਆਗਮ ਅਗੋਚਰਾ,
ਉਸ ਪਰਮੇਸ਼ਰ ਦੇ ਸਨੁਖ ਚਿਤ ਦੀ ਬਿਰਤੀ ਨੂੰ ਜੋੜ ਕੇ ਓ ਕਹੋ। ਹੇ ਮਹਾਰਾਜ, ਅਗਮ ਸ਼ਾਸਤਰਾਂ ਕਰਕੇ ਵੀ ਅਗਮ ਹੈ ਅਤੇ ਅਗਮ ਮਨ ਦੇ ਸੰਕਲਪ ਕਲਪ ਦਾ ਵੀ ਵਿਸ਼ਾ ਨਹੀਂ, ਅਗਮ ਸਰੂਪ ਹੈ। ਅਗੋਚਰਾ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਗੋਚਰ ਨਹੀਂ ਹੈ, ਤੂੰ ਅਗੋਚਰ ਹੈ।
ਤੇਰਾ ਅੰਤ ਨਾ ਪਾਇਆ,
ਆਪਦਾ ਅੰਤ ਆਪ ਤੋਂ ਲਾ ਕੇ ਬ੍ਰਹਮਾ ਆਦਿਕਾਂ ਨੂੰ, ਨਾਰੀ ਆਦਿਕਾਂ ਦਾ ਅੰਤ ਨਹੀਂ ਪਾਇਆ, ਤੇਰਾ ਅੰਤ ਕਿਸੇ ਨੇ ਕੀ ਪਾਉਣਾ ਸੀ।
ਅੰਤ ਨਾ ਪਾਇਆ ਕਿਨੈ ਤੇਰਾ,
ਪਿਛਲੇ ਕਾਲ ਚ ਵੀ ਕਿਸੇ ਨੇ ਮਾਰਿਆ, ਆਪਦਾ ਅੰਤ ਨਹੀਂ ਪਾਇਆ।
ਆਪਣਾ ਆਪ ਤੂੰ ਜਾਣ ਹੈ,
ਅਤੇ ਹੁਣ ਵਰਤਮਾਨ ਸਮੇਂ ਚ ਵੀ ਕਿਸੇ ਨੇ ਆਪਦਾ ਅੰਤ ਨਹੀਂ ਪਾਇਆ। ਆਪਣੇ ਆਪ ਨੂੰ ਤੁਸੀਂ ਮਾਰਿਆ, ਜੈਸਾ ਤੂੰ ਤੈਸਾ ਤੁਸੀਂ ਆਪਣੇ ਆਪ ਨੂੰ ਆਪ ਹੀ ਜਾਣਦੇ ਹੋ, ਸਵੈਨ ਪਉ ਪ੍ਰਮਾਣ ਰੂਪ ਹੋ ਆਪ।
ਜੰਤ ਸਭ ਖੇਲ ਤੇਰਾ,
ਇਹ ਜਿੰਨੇ ਜੀਵ ਜੰਤ ਛੋਟੇ ਵੱਡੇ ਸੂਖਮ ਸਥੂਲ ਜੀਵ ਮਾਤਰ ਹਨ, ਇਹ ਸਭ ਆਪਦਾ ਖੇਲ ਖੇਲਿਆ ਹੋਇਆ ਰਚਨਾ ਰਚਾਈ ਹੋਈ ਹੈ।
ਕਿਆ ਕੋ ਆਖ ਵਿਖਾਣ
ਕੀ ਕੋਈ ਆਖ ਮੁਖ ਦੁਆਰਾ ਆਪਦਾ ਕਥਨ ਕਰ ਸਕਦਾ ਹੈ। ਸਹਿਸ ਫਨੀ ਸੇਖ ਅੰਤ ਨਾ ਜਾਣਾ, ਇੱਕ ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ ਵੀ ਆਪਦੇ ਗੁਣਾਂ ਦਾ ਅੰਤ ਨੀ ਪਾਰਾਵਾਰ ਨੀ ਪਾ ਸਕਦਾ।
ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ,
ਇਹ ਮਹਾਰਾਜ ਜੋ ਮੁਖ ਕਰਕੇ ਆਖੀਦਾ ਹੈ, ਜੋ ਨੇਤਰਾਂ ਕਰਕੇ ਵੇਖੀਦਾ ਹੈ, ਇਹ ਬ੍ਰਹਮ ਬੇਤਿਆਂ ਦੀ ਨਿਗਾਹ ਕੇ ਤੂੰ ਆਪ ਹੀ ਹੈ ਸੱਚੇ ਪਾਤਸ਼ਾਹ। ਗੁਰੂ ਸਰੂਪ ਹੋ ਕੇ ਆਖਣ ਵਾਲਾ ਸਿੱਖ ਦੇ ਤਾਂ ਉਪਦੇਸ਼ ਤੇ ਸਿੱਖ ਹੋ ਕੇ ਤਤਵੇਤਾ ਹੋ ਕੇ ਆਪਦੇ ਸਰੂਪ ਨੂੰ ਸਾਰਿਆਂ ਚ ਬ੍ਰਹਮ ਸੂਰ ਨੂੰ ਦੇਖਣ ਵਾਲਾ ਵੀ ਆਪ ਹੀ ਹੈ ਤੂੰ।
ਜਗਤ ਉਪਾਇਆ
ਜਿਸ ਨੇ ਇਹ ਕਰਤਾਰ ਆਪ ਜਗਤ ਪੈਦਾ ਕੀਤਾ ਹੈ, ਆਪ ਹੀ ਹੋ ਤੁਸੀਂ
ਨਾਨਕ ਤੂੰ ਸਦਾ ਅਗੰਮ।
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਮਹਾਰਾਜ, ਆਪ ਸਦਾ ਗਮਤਾ ਤੋਂ ਰਹਿ ਤੂੰ, ਵੇਦ ਸ਼ਾਸਤਰਾਂ ਕਰਕੇ ਵੀ ਆਪਦੀ ਗਮਤਾ ਨੀ ਪਾਈ ਜਾ ਸਕਦੀ,
ਅੰਤ ਨਾ ਪਾਇਆ
ਆਪਦਾ ਅੰਤ ਮਹਾਰਾਜ। ਬੜੇ ਬੜੇ ਰਿਸ਼ੀਆਂ ਮੁਨੀਆਂ ਨੇ ਕਿਸੇ ਨੇ ਵੀ ਪਾਉਣਾ ਨਹੀਂ ਕੀਤਾ ਹੈ।
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ,
ਇਹ ਅੰਤਰਜਾਮੀ ਸੁਰ ਦੇਵਤੇ ਜਿਹੜੇ ਨੇ ਬ੍ਰਹਮਾ ਦੇ ਨਾਲ ਸੰਕਲਪ ਦੇ ਨਾਲ ਪੈਦਾ ਹੋਏ ਅਜਾਨ ਸੰਗਿਆ ਜਿਨ੍ਹਾਂ ਦੀ ਹੈ, ਉਹ ਵੀ ਤੇ ਨਰ ਮਨੁੱਖਾਂ ਵਿੱਚੋਂ ਜਿਹੜੇ ਯੋਧੇ ਬਣ ਕੇ ਸ਼ਹੀਦੀਆਂ ਪਾ ਕੇ ਦੇਵ ਪਦਵੀ ਨੂੰ ਪ੍ਰਾਪਤ ਹੋਏ ਹੈ, ਅਤੇ ਸੁਰ ਦੇਵੀ ਸੰਪਦਾ ਵਾਲੇ ਨਰ ਜਿਹੜੇ ਹੈ, ਰਾਜਸੀ ਸੁਭਾਅ ਵਾਲੇ ਮੁਨ ਮੰਨਣਸ਼ੀਲ ਲੋਕ ਜਨ ਭਗਤ, ਇਹ ਅੰਮ੍ਰਿਤ ਦੀ ਖੋਜ ਖੋਜਦੇ ਆਏ ਚੌਹਾਂ ਯੁੱਗਾਂ ਚ।
ਅੰਮ੍ਰਿਤ ਗੁਰ ਤੇ ਪਾਇਆ,
ਉਹ ਅੰਮ੍ਰਿਤ ਦੀ ਬਾਬਤ ਕਿਸੇ ਨੇ ਕੋਈ ਅੰਮ੍ਰਿਤ ਮੰਨਿਆ ਹੈ, ਕਿਸੇ ਨੇ ਚੰਦਰਮਾ ਦੀਆਂ ਕਿਰਨਾਂ ਦੀ ਤਰੇਲ ਨੂੰ ਹੀ ਅੰਮ੍ਰਿਤ ਮੰਨਿਆ ਹੈ, ਕਿਸੇ ਨੇ ਕਾਂਤਾਂ ਦੇ ਹੋਠਾਂ ਵਿੱਚ ਹੀ ਅੰਮ੍ਰਿਤ ਮੰਨਿਆ ਹੈ, ਅਤੇ ਕਿਸੇ ਨੇ ਸਵਰਗ ਦੇ ਵਿੱਚ ਅੰਮ੍ਰਿਤ ਮੰਨਿਆ ਹੈ, ਕਿਸੇ ਨੇ ਪਤਾਲ ਵਿੱਚ ਅੰਮ੍ਰਿਤ ਮੰਨਿਆ ਹੈ, ਜੇ ਖਾਰਕਨਨ ਸਮੁੰਦਰ ਚ ਅੰਮ੍ਰਿਤ ਮੰਨਿਆ ਹੈ, ਜੇ ਇਹਨਾਂ ਚ ਚੀਜ਼ਾਂ ਚ ਅੰਮ੍ਰਿਤ ਹੁੰਦਾ, ਖਾਰੰਗ ਖਿਰਤੰਗ ਪਤੀ ਮ੍ਰਿਤੰਗ ਸੰਸਕ੍ਰਿਤ ਸਲੋਕ ਆਉਂਦਾ, ਜੇ ਕਰਕੇ ਸਮੁੰਦਰ ਚ ਅੰਮ੍ਰਿਤ ਹੁੰਦਾ, ਖਾਰਾ ਹੀ ਰਹਿ ਜਾਂਦਾ, ਖਾਰਾ ਨਹੀਂ ਸੀ ਰਹਿਣਾ ਚਾਹੀਦਾ, ਇਸ ਕਰਕੇ ਸਮੁੰਦਰ ਚ ਵੀ ਅੰਮ੍ਰਿਤ ਨਹੀਂ, ਤੇ ਜੇ ਚੰਦਰਮਾ ਦੀਆਂ ਕਿਰਨਾਂ ਚ ਅੰਮ੍ਰਿਤ ਹੁੰਦਾ, ਖਿਰਤੰਗ ਵਾਧਾ ਘਟਦਾ ਕਿਉਂ, ਇਸ ਕਰਕੇ ਇਹਦੇ ਪਾਸ ਵੀ ਅੰਮ੍ਰਿਤ ਨਹੀਂ ਹੈ, ਅਤੇ ਪਤੀ ਮ੍ਰਿਤੰਗ ਜੇ ਕਾਂਤਾ ਦੀਆਂ ਹੋਠਾਂ ਵਿੱਚ ਹੁੰਦਾ ਤਾਂ ਪਤੀ ਕਿਉਂ ਮ੍ਰਿਤ ਹੁੰਦੇ, ਵਿਧਵਾ ਕਿਉਂ ਹੁੰਦੀਆਂ, ਇਸ ਕਰਕੇ, ਅਤੇ ਜੇ ਕਰਕੇ ਦੇਵਤਿਆਂ ਚ ਅੰਮ੍ਰਿਤ ਹੁੰਦਾ ਪਾਸ, ਤੇ ਫਿਰ ਇੰਦਰ ਨੂੰ ਕੋੜ ਹੋ ਗਿਆ ਸੀ ਗੋਤਮ ਦੇ ਘਰ ਸਰਾਪ ਹੋ ਕੇ, ਉਹ ਕਿਉਂ ਕੋੜ ਦੇ ਸਹਿਤ ਹੁੰਦਾ, ਇਸੇ ਪ੍ਰਕਾਰ ਜੇ ਕਰਕੇ ਪਤਾਲ ਚ ਹੁੰਦਾ ਤਾਂ ਸੱਪ ਜ਼ਹਿਰੀਲੇ ਕਿਉਂ ਰਹਿ ਜਾਂਦੇ, ਅੰਮ੍ਰਿਤ ਤਾਂ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ, ਇਸ ਪ੍ਰਕਾਰ ਅੰਮ੍ਰਿਤ ਮਹੱਤਪੁਰਖਾਂ ਦੀ ਜਿਹੜੀ ਸੰਗਤ ਹੈ, ਉਹਨਾਂ ਚ ਅੰਮ੍ਰਿਤ ਜੋ ਪਰਮੇਸ਼ਵਰ ਦਾ ਆਨੰਦ ਹੈ, ਬ੍ਰਹਮਾਨੰਦ ਹੈ, ਇਹ ਅੰਮ੍ਰਿਤ ਹੈ। ਸੋ ਗੁਰੂ ਮਹਾਰਾਜ ਸਾਹਿਬ ਫਰਮਾ ਰਹੇ ਹਨ,
ਸੋ ਅੰਮ੍ਰਿਤ ਗੁਰ ਤੇ ਪਾਇਆ,
ਉਹ ਜਿਸ ਨੂੰ ਦੇਵਤਿਆਂ ਨੇ, ਰਿਸ਼ੀਆਂ ਨੇ, ਮੁਨੀਆਂ ਨੇ, ਭਗਤਾਂ ਨੇ ਖੋਜ ਕੀਤੀ ਹੈ, ਉਹ ਅੰਮ੍ਰਿਤ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਭੋਜਨ ਸੰਸਾਰ ਦੇ ਵਾਸਤੇ ਦਿੱਤਾ, ਇਸ ਪ੍ਰਕਾਰ ਇਹ ਅੰਮ੍ਰਿਤ ਜੋ ਨਾਮ ਹੈ, ਅੰਮ੍ਰਿਤ ਜੋ ਗਿਆਨ ਹੈ, ਅੰਮ੍ਰਿਤ ਜੋ ਬ੍ਰਹਮਾਨੰਦ ਹੈ, ਅੰਮ੍ਰਿਤ ਜੋ ਇਸ ਪ੍ਰਕਾਰ ਸਾਧ ਸੰਗਤ ਜੀ ਅਪਰੋਹ ਗਿਆਨ ਹੈ, ਇਹ ਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਗਿਆ ਹੈ, ਕਿਸੇ ਨੂੰ ਹੋਰ ਨਹੀਂ ਪਾਇਆ।
ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ,
ਸਤਿਗੁਰੂ ਜੀ ਨੇ ਜਿਨ੍ਹਾਂ ਤੇ ਕਿਰਪਾ ਕੀਤੀ, ਉਹਨਾਂ ਨਾਮ ਅੰਮ੍ਰਿਤ ਪਾਇਆ ਹੈ, ਗਿਆਨ ਅੰਮ੍ਰਿਤ ਪਾਇਆ ਹੈ, ਬ੍ਰਹਮਾਨੰਦ ਰੂਪੀ ਅੰਮ੍ਰਿਤ ਪਾਇਆ ਹੈ,
ਸੱਚਾ ਮਨ ਵਸਾਇਆ,
ਜਿਨ੍ਹਾਂ ਨੇ ਸੱਚੇ ਪਾਤਸ਼ਾਹ ਨੂੰ ਮਨ ਚ ਵਸਾਉਣਾ ਕੀਤਾ ਹੈ, ਉਹਨਾਂ ਨੂੰ ਇਹ ਅੰਮ੍ਰਿਤ ਪ੍ਰਾਪਤ ਹੋਇਆ ਹੈ ਆਨੰਦ।
ਜੰਤ ਸਭ ਤੋਂ ਦੋ ਪਾ,
ਜਿਤਨੇ ਜੀਵ ਸਥੂਲ ਜੰਤ ਸੂਖਮ ਜੀਵਾਂ ਰੂਪੀ ਬਾਜੇ ਜੀਵ ਮਾਤਰ ਸਾਰੇ ਆਪ ਨੂੰ ਪੈਦਾ ਕੀਤੇ ਹਨ,
ਇੱਕ ਵੇਖ ਪਰਸਨ ਆਇਆ,
ਇੱਕ ਨੰਦ ਤੁਹਾਰਾ ਤੇਰੇ ਸਰੂਪ ਨੂੰ ਵੇਖ ਲਿਆ ਹੈ, ਅਤੇ ਇੱਕ ਪਰਸਨ ਵਾਸਤੇ ਆਏ ਹੈ, ਦੇਖਣ ਵਾਸਤੇ ਮਿਲਣ ਵਾਸਤੇ ਆਏ ਹੈ, ਇੱਕ ਵੇਖ ਜਿਨ੍ਹਾਂ ਨੇ ਇੱਕ ਤੇਰੇ ਸਰੂਪ ਨੂੰ ਵੇਖਿਆ ਹੈ, ਤੇ ਉਹਨਾਂ ਤੱਤ ਵੇਖਦੇ ਹਨ, ਉਹ ਇੱਕ ਜਿਹੜੇ ਪਰਸਨ ਵਾਸਤੇ ਆਏ ਉਹ ਜਿਗਿਆਸੂ ਹਨ, ਉਹਨਾਂ ਦਾ ਆਇਆ ਹੋਇਆ ਸਫਲਾ ਹੈ, ਉਹਨਾਂ ਜਨਮ ਧਾਰਿਆ ਸਫਲਾ ਹੈ ਸੰਸਾਰ ਦੇ ਅੰਦਰ, ਜਿਨ੍ਹਾਂ ਨੇ ਇੱਕ ਤੇਰੇ ਸਰੂਪ ਨੂੰ ਵੇਖਿਆ ਹੈ, ਉਹਨਾਂ ਨੂੰ ਅਸੀਂ ਪਰਸਨ ਮਿਲਣ ਵਾਸਤੇ ਆਏ ਹਾਂ, ਉਹਨਾਂ ਬੜਭਾਗੀਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਵਾਸਤੇ ਅਸੀਂ ਉਹਦੇ ਪਰਸਨ ਵਾਸਤੇ ਮਿਲਣ ਵਾਸਤੇ ਆਏ ਹਾਂ, ਅਸੀਂ ਤਾਂ ਅਵਤਾਰ ਸੰਸਾਰ ਵਿੱਚ ਤਾਂਹੀਂ ਧਾਰਿਆ ਆਪਦੇ ਭਗਤਾਂ ਸੰਤਾਂ ਨੂੰ ਆਪਦੇ ਨਾਲ ਮਿਲਾਉਣ ਵਾਸਤੇ, ਭੇਦ ਕਰਨ ਵਾਸਤੇ, ਇੱਕ ਵੇਖ ਪਰਸਨ ਆਇਆ, ਜਿਨ੍ਹਾਂ ਨੇ ਇਕਨਾਂ ਨੇ ਇੱਕ ਅਦਵੈਤ ਰੂਪ ਨੂੰ ਵੇਖਿਆ ਹੈ ਅਤੇ ਪਰਸਨ ਮਿਲੇ ਹੋਏ ਆ ਉਹਦੇ ਨਿਰਗੁਣ ਸਰੂਪ ਵਿੱਚ, ਆਇਆ ਹੋਇਆ ਉਹਨਾਂ ਦਾ ਸਫਲਾ ਹੈ।
ਲੱਭ ਲੋਭ ਅਹੰਕਾਰ ਚੁੱਕਾ,
ਜਿਨ੍ਹਾਂ ਨੇ ਇੱਕ ਨੂੰ ਵੇਖ ਲਿਆ ਨਾ, ਲੱਭ ਜਿਹੜਾ ਖਾਣ ਦਾ ਜੋ ਲੋਭ ਸੀ ਤੇ ਲੋਭ ਜੋੜਨ ਦਾ ਪਦਾਰਥਾਂ ਦੇ ਜਿਹੜਾ ਸੀ, ਹੰਕਾਰ ਜਿਹੜਾ ਸੀ ਸਾਧਨਾ ਦਾ, ਇਹ ਚੱਕਿਆ ਗਿਆ ਉਹਨਾਂ ਦਾ।
ਸਤਿਗੁਰੂ ਭਲਾ ਭਾਇਆ,
ਸਤਿਗੁਰੂ ਸਾਹਿਬ ਜੀ ਭਲੇ ਲਾਇਕ, ਸਤਿਗੁਰਾਂ ਦੇ ਤਾਂ ਹੀ ਭਲਾ ਭਾਣਾ, ਸਤਿਗੁਰਾਂ ਦਾ ਜਿਹਨੂੰ ਚੰਗਾ ਭਾ ਗਿਆ ਹੈ, ਉਹ ਸਤਿਗੁਰੂ ਸਾਹਿਬ ਜੀ ਨੇ ਉਹਦਾ ਜੀਵਨ ਭਲਾ ਬਣਾ ਦਿੱਤਾ ਹੈ ਤੇ ਉਹ ਭਾ ਗਿਆ ਹੈ ਪਰਮੇਸ਼ੁਰ ਦਾ ਹੀ ਰਜਾ ਮੰਨਣ ਵਾਲਾ। ਸਤਿਗੁਰੂ ਭਲੇ ਜਿਨ੍ਹਾਂ ਨੂੰ ਮਿਲੇ ਬ੍ਰਹਮ ਸੁਰਤ ਜੀ ਬ੍ਰਹਮ ਨਿਸ਼ਟੀ, ਉਹਨਾਂ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਪਾਇਆ, ਪ੍ਰਕਾਸ਼ ਕਰ ਦਿੱਤਾ ਹੈ ਆਪਣਾ।
ਕਹਿ ਨਾਨਕ ਜਿਸ ਨੂੰ ਆਪ ਤੁਠਾ,
ਸਤਿਗੁਰ ਨਾਨਕ ਦੇ ਮਹਾਰਾਜ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਦੇ ਤੇ ਆਪ ਇਸ ਪ੍ਰਕਾਰ ਪਰਮੇਸ਼ੁਰ ਪ੍ਰਸੰਨ ਹੋਇਆ ਹੈ,
ਅੰਮ੍ਰਿਤ ਗੁਰ ਤੇ ਪਾਇਆ,
ਉਹਨਾਂ ਨੂੰ ਪਾਈ ਅੰਮ੍ਰਿਤ ਆਨੰਦ, ਬ੍ਰਹਮਾਨੰਦ, ਅੰਮ੍ਰਿਤ ਨਾਮ ਅਤੇ ਅੰਮ੍ਰਿਤ ਗਿਆਨ, ਇਸ ਦੇ ਤਾਂ ਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਹੈ।
ਭਗਤਾ ਕੀ ਚਾਲ ਨਿਰਾਲੀ,
ਫਿਰ ਮਹਾਰਾਜ ਜੋ ਆਪਦੇ ਭਗਤ ਹਨ ਉਹਨਾਂ ਦੀ ਸਾਰੀ ਦੁਨੀਆਂ ਨੂੰ ਚਾਲ ਨਾਲੋਂ ਮਰਜ਼ਾਦਾ ਨਿਆਰੀ ਹੈ, ਅਸੰਗ ਹੈ।
ਚਾਲਾ ਨਿਰਾਲੀ ਭਗਤਾ ਹਕੀਰ,
ਜੋ ਮਹਾਰਾਜ ਆਪਦੇ ਭਗਤ ਹਨ ਉਹਨਾਂ ਦੀ ਪਿਛਲੇ ਯੁਗਾਂ ਚ ਵੀ ਚਾਲ ਨਿਰਾਲੀ ਸੀ, ਹੁਣ ਵੀ ਚਾਲ ਉਹਨਾਂ ਦੀ ਮਰਿਆਦਾ ਨਿਹਾਰੀ ਹੈ।
ਵਿਖਮ ਮਾਰਗ ਚੱਲਣਾ,
ਬੜੇ ਕਠਿਨ ਰਸਤੇ ਵਿੱਚ ਉਹਨਾਂ ਨੇ ਚੱਲਣਾ ਕੀਤਾ ਹੈ।
ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ,
ਲੱਭ ਛੱਡਤਾ ਖਾਣ ਦਾ, ਲੋਭ ਛੱਡਤਾ ਜੋੜਨ ਦਾ, ਹੰਕਾਰ ਛੱਡਤਾ ਗੁਣਾਂ ਦਾ, ਤ੍ਰਿਸ਼ਨਾ ਛੱਡਤੀ ਹੈ ਭੋਗਾਂ ਦੀ।
ਬਹੁਤ ਨਾਹੀ ਬੋਲਣਾ,
ਬਹੁਤਾ ਉਹ ਬਕਵਾਸ ਨਹੀਂ ਕਰਦੇ, ਆਪਦੀ ਵਡਿਆਈ ਨਹੀਂ ਕਰਦੇ ਹਨ, ਬਹੁਤਾ ਹੰਕਾਰ ਦਾ ਬੋਲਣਾ ਨਹੀਂ ਕਰਦੇ, ਬਹੁਤਾ ਝਗੜੇ ਦਾ ਬੋਲਣਾ ਨਹੀਂ ਕਰਦੇ ਹਨ, ਅਤੇ ਬਹੁਤ ਦੁਨੀਆਂ ਦੇ ਨਾਲ ਬਤੰਡਾਵਾਦ, ਜਲਪਾਵਾਦ ਆਦਿਕ ਇਸ ਪ੍ਰਕਾਰ ਬੋਲਣਾ, ਵਧੀਕੀ ਦਾ ਬਚਨ ਨਹੀਂ ਬੋਲਣਾ ਕਰਦੇ ਹਨ।
ਬਹੁਤ ਨਾਹੀ ਬੋਲਣਾ,
ਬਹੁਤ ਨਾਹੀ ਬੋਲਣਾ, ਬਹੁਤ ਹੰਕਾਰ ਦਾ ਬਚਨ ਵਧੀਕੀ ਦਾ ਨਹੀਂ ਬੋਲਣਾ ਕਰਦੇ।
ਖੰਨੇ ਉਹ ਤਿੱਖੀ ਵਾਲ ਉਹ ਨਿੱਕੀ,
ਇਹ ਜਿਹੜੀ ਭਗਤੀ ਹੈ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ, ਖੰਡੇ ਦੀ ਧਾਰ ਦੇ ਤੇ ਮੱਛਰ ਬਹਿ ਸਕਦਾ ਹੈ ਅਤੇ ਵਾਲ ਦੇ ਤੇ ਕੀੜੀ ਤੁਰ ਸਕਦੀ ਹੈ, ਇਹ ਖੰਡੇ ਦੀ ਧਾਰ ਨਾਲੋਂ ਤੇ ਵਾਲ ਨਾਲੋਂ ਵੀ ਤਿੱਖੀ ਬਰੀਕ ਹੈ।
ਏਤ ਮਾਰਗ ਜਾਣਾ,
ਖੰਡੇ ਦੇ ਨਾਲੋਂ ਧਾਰ ਨਾਲੋਂ ਤਿੱਖੀ ਹੈ, ਮੱਛਰ ਜਿੰਨਾ ਬਣ ਕੇ, ਮੱਛਰ ਜਿਵੇਂ ਡੰਗ ਮਾਰਦਾ ਹੈ, ਐ ਸਰਾਫ ਦੇਣ ਵਾਲਾ ਜੇ ਬਣ ਰਿਹਾ ਤੇ ਫੇਰ ਕੀ ਇਹਨੂੰ ਭਗਤੀ ਕਮਾਈ, ਜਾਂ ਉਹਦੇ ਅੰਦਰ ਭਗਤੀ ਕਿੱਥੇ ਗੁਣ ਹੈ, ਕਿਸੇ ਨੂੰ ਸਰਾਫ ਨਹੀਂ ਦਿੰਦੇ, ਕਿਉਂ ਖੰਡੇ ਦੀ ਧਾਰ ਨਾਲ ਵੀ ਮੱਛਰ ਦੀ ਜਿੰਨਾ ਵੀ ਬਣ ਕੇ ਸਰਾਫ ਦੇ ਰੂਪ ਡੰਗ ਨਹੀਂ ਮਾਰਦੇ, ਕਿਉਂ ਇਹ ਜਿਹੜੀ ਭਗਤੀ ਹੈ ਖੰਡੇ ਦੀ ਧਾਰ ਨਾਲ ਇਸ ਪ੍ਰਕਾਰ ਤਿੱਖੀ ਹੈ। ਵਾਲ ਦੇ ਤੇ ਕੀੜੀ ਤੁਰ ਸਕਦੀ ਹੈ, ਵਾਲ ਨਾਲੋਂ ਕੀੜੀ ਜਿੰਨੀ ਵੀ ਹੰਗਤਾ ਨਹੀਂ ਰੱਖਣੀ, ਇੰਨੀ ਵੀ ਆਪਾਂ ਭਾਵ ਗੁਆ ਕਰਕੇ, ਕਿਉਂ ਤਿੱਖੇ ਰਸਤੇ ਨਿੱਕੇ ਬਰੀਕ ਰਸਤੇ ਆਪਾਂ ਤਿਆਗ ਕਰਕੇ ਚੱਲਣਾ ਹੈ।
ਇਸ ਮਾਰਗ ਜਾਣਾ,
ਇਸ ਮਾਰਗ ਰਸਤੇ ਵਿੱਚ ਆਪਾਂ ਮੇਟ ਕਰਕੇ ਚੱਲਣਾ ਹੈ ਭਾਵ ਭਗਤੀ ਦੇ।
ਗੁਰਪ੍ਰਸਾਦੀ ਜਿੰਨੀ ਆਪ ਤਜਿਆ,
ਇਹਦਾ ਕਾਰਨ ਇਹ ਹੈ ਵਾਲ ਨਾਲੋਂ ਤੇ ਖੰਡੇ ਦੀ ਧਾਰ ਨਾਲੋਂ ਤਿੱਖੀ, ਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਨੇ ਆਪਾਂ ਭਾਵ ਹੰਕਾਰ ਛੱਡ ਦਿੱਤਾ ਅੰਦਰੋਂ।
ਹਰ ਵਾਸਨਾ ਸਮਾਣੀ,
ਹਰੇਕ ਪ੍ਰਕਾਰ ਦੀ ਜਿਹੜੀ ਵਾਸਨਾ ਹੈ, ਸੁਤਵਿਤ ਲੋਕ ਈਖਣਾ ਪੀਨੀ, ਇਹ ਜਿਨ੍ਹਾਂ ਦੀ ਸਮਾ ਗਈ, ਲੈ ਹੋ ਗਈ ਹੈ, ਮਿਟ ਗਈ ਹੈ, ਹਰੀ ਦੀ ਵਾਸ਼ਨਾ, ਖੁਸ਼ਬੂ, ਮਹਿਕ, ਜਿਵੇਂ ਜਿੱਥੇ ਚੰਨਣ ਦਾ ਬੂਟਾ ਹੋਵੇ ਉਹ ਕੋਲੇ ਰਿੰਡ ਆਦਿਕਾਂ ਚ ਵੀ ਮਹਿਕ ਪਾ ਦਿੰਦਾ ਹੈ ਅਤੇ ਪੜਾਅ ਵਿੱਚ ਵੀ ਮਹਿਕ ਪੈ ਜਾਂਦੀ ਹੈ, ਇਸੇ ਪ੍ਰਕਾਰ ਹਰੀ ਦੀ ਵਾਸ਼ਨਾ ਜਿਹੜੀ ਭਗਤੀ ਹੈ, ਰਿੰਡ ਵਾਂਗੂ ਜਿਹਨਾਂ ਦੇ ਕੌੜੇ ਸੁਭਾਅ ਸੀ, ਪੜਾਅ ਵੀ ਨਹੀਂ ਜਿਹਨਾਂ ਦੇ ਫਿੱਕੇ ਸੁਭਾਅ ਸੀ, ਉਹਨਾਂ ਅੰਦਰ ਵੀ ਭਗਤੀ ਪਰਮੇਸ਼ਰ ਦੀ ਖੁਸ਼ਬੂ ਸਮਾ ਗਈ, ਉਹਨਾਂ ਦੇ ਫਿੱਕਾਪਣਾ ਤੇ ਕੁੜੱਤਣਪਣਾ ਹਟ ਗਿਆ, ਨਾਮ ਦੀ ਮਹਿਕ ਆਉਣ ਲੱਗ ਗਈ ਅੰਦਰੋਂ।
ਕਹਿ ਨਾਨਕ ਚਾਲ ਭਗਤਾ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਸ ਪ੍ਰਕਾਰ ਚਾਲ ਜਿਹੜੀ ਮਰਿਆਦਾ ਹੈ ਭਗਤਾਂ ਦੀ,
ਯੁਗ ਨਿਰਾਲੀ,
ਇਹ ਸਤਯੁਗ ਵਿੱਚ ਵੀ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਵਿੱਚ ਵੀ ਸਾਰਿਆਂ ਤੋਂ ਨਿਆਰੀ ਹੈ, ਅਸੰਗ ਕਰਨ ਵਾਲੀ ਹੈ, ਯੁੱਗ ਈਸ਼ਵਰ ਤੇ ਜੀਵ ਦੀ ਏਕਤਾ ਕਰਨ ਵਾਲੀ ਹੈ, ਯੁੱਗ ਪੁਰਖ ਤੇ ਪ੍ਰਕਿਰਤੀ ਦੀ ਉਪਾਸ਼ਨਾ ਛੱਡ ਕੇ ਅਦਵੈਤ ਰੂਪ ਬ੍ਰਹਮ ਵਿੱਚ ਮੇਲਣ ਵਾਲੀ ਨਿਆਰੀ ਹੈ।